ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਵਾਹਿਗੁਰੂ ਜੀ। ਗੌੜੀ ਗੁਆਰੇਰੀ ਮਹੱਲਾ ਚੌਥਾ, ਚੌਥਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪੰਡਿਤ ਸਾਸਤ ਸਿਮਰਤ ਪੜਿਆ। ਮਹਾਰਾਜ ਗੌੜੀ ਗੁਆਰੇਰੀ ਵਿੱਚ ਫਰਮਾਉਂਦੇ ਨੇ, ਜਾਤੀ ਗੁਆਰੇਰੀ ਚ ਮਹੱਲਾ ਚੌਥਾ, ਚੌਥੇ ਪਾਤਸ਼ਾਹ। ਸੋ ਮਹੱਲਾ ਚੌਥਾ ਮਹਾਰਾਜ ਨੇ ਨਾਲ 500 ਅੱਖਰਾਂ ਵਿੱਚ ਵੀ ਲਿਖਿਆ ਚੌਥਾ, ਤਾਂ ਕਿ ਇਹਨੂੰ ਚਾਰ ਨਹੀਂ ਬੋਲਣਾ, ਚੌਥਾ ਹੀ ਬੋਲਣਾ। ਚੌਪਦੇ, ਚੌਪਦੇ ਦਾ ਮਤਲਬ ਚਾਰ ਪੌੜੀਆਂ ਦਾ ਸ਼ਬਦ, ਪਹਿਲੇ ਪਾਤਸ਼ਾਹ ਦਾ, ਤੀਜੇ ਪਾਤਸ਼ਾਹ ਦਾ, ਹੁਣ ਚੌਥੇ ਪਾਤਸ਼ਾਹ ਦਾ, ਫਿਰ ਪੰਜਵਿਆਂ ਦਾ ਆਵੇਗਾ। ਇੱਕ ਤਰਤੀਬ ਬੰਨ ਦਿੰਦੇ ਨੇ ਕਿ ਚੌਪਦੇ, ਦੋ ਪਦੇ, ਤੇ ਪਦੇ, ਪੰਜ ਪਦਾ, ਛੇ ਪਦੇ। ਛੇ ਪਦੇ ਨਹੀਂ ਲਿਖਦੇ, ਉਹਨੂੰ ਸ਼ੰਤ ਲਿਖਦੇ ਨੇ। ਤੇ ਅੱਗੇ ਹੁੰਦੀਆਂ ਅਸ਼ਟਪਦੀਆਂ, ਅੱਠ ਪੌੜੀਆਂ ਦੇ ਸ਼ਬਦ। ਅੱਠ ਪੌੜੀਆਂ ਤੋਂ ਬਾਅਦ ਫਿਰ ਮਾਰੂ ਸੋਹਲੇ, ਸੋਹਲੇ 16 ਪੌੜੀਆਂ ਸ਼ਬਦ ਹੁੰਦਾ, 16 ਨਾਮ ਜਸ ਦਾ ਵੀ ਹੈ। ਮਹਾਰਾਜ ਇੱਥੇ ਚੌਪਦੇ ਲਿਖਦੇ ਨੇ ਚੌਥੇ ਪਾਤਸ਼ਾਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਜੀ ਇੱਕ ਭਜਨ ਕਰਦੇ ਨੇ ਰਹਾਉ ਦੀ ਪੰਕਤੀ ਚ, ਨਾ ਜਾਣਨਾ ਕਿਆ ਗਤ ਰਾਮ ਹਮਾਰੀ, ਮੈਂ ਨਹੀਂ ਜਾਣਦਾ ਇਹ ਵਾਹਿਗੁਰੂ ਮੇਰੀ ਕੀ ਗਤੀ ਹੋਵੇਗੀ। ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਝਾਉਂਦਾ ਹਾਂ, ਹਰ ਭਜ ਮਨ ਮੇਰੇ ਤਰ ਭੌਜਲ ਤੋਂ ਤਾਰੀ ਰਹਾਉ। ਇਹ ਮੇਰੇ ਮਨ ਤੋਂ ਹਰੀ ਦਾ ਸਿਮਰਨ ਕਰ, ਅਤੇ ਭਗਤੀ ਰੂਪੀ ਜਿਹੜੀ ਤਾਰੀ ਹੁੰਦੀ ਨੌਕਾ ਲੈ ਕੇ ਤੂੰ ਸੰਸਾਰ ਸਮੁੰਦਰ ਤੋਂ ਤਰ ਨਾ ਕਰ। ਹੁਣ ਇਹ ਵਿਚਾਰ ਕੇ ਦੇਖੀਏ ਕਿ ਚੌਥੇ ਪਾਤਸ਼ਾਹ ਨੇ ਆਪਣੇ ਲਈ ਕਿਹਾ, ਆਪਦੇ ਲਈ ਕਿਹਾ? ਨਹੀਂ, ਇਹ ਸਾਨੂੰ ਸਮਝਾਇਆ ਕਿ ਆਪਾਂ ਨੇ ਕੀ ਕਰਨਾ। ਸਤਿਗੁਰੂ ਕਹਿੰਦੇ ਦੇਖੋ, ਆਪੋ ਆਪਣਾ ਸਾਰੇ ਕਰਦੇ ਨੇ ਜਾਪ, ਪੰਡਿਤ ਸਾਸਤ ਸਿਮਰਤ ਪੜਿਆ। ਜੇ ਕੋਈ ਪੰਡਿਤ ਹੈ, ਹੇ ਪਰਮਾਤਮਾ, ਪੰਡਿਤ ਲੋਕਾਂ ਨੇ 6 ਸ਼ਾਸਤਰ ਤੇ 27 ਸਿਮਰਤੀਆਂ, ਸਾਰੇ ਗ੍ਰੰਥਾਂ ਨੂੰ ਪੜ੍ਹਨਾ ਕੀਤਾ। ਜੋਗੀ ਗੋਰਖ ਗੋਰਖ ਕਰਿਆ, ਤੇ ਜੋਗੀਆਂ ਨੇ ਗੋਰਖ ਗੋਰਖ ਸ਼ਬਦ ਦੀ ਉਚਾਰਨ ਕੀਤਾ, ਉਹਨਾਂ ਨੇ ਆਪਣੇ ਢੰਗ ਨਾਲ ਨਾਮ ਜਪਿਆ। ਪਰ ਮਹਾਰਾਜ ਕਹਿੰਦੇ ਨੇ, ਮੈਂ ਮੂਰਖ ਹਰ ਹਰ ਜਪ ਪੜ੍ਹਿਆ। ਕਹਿੰਦੇ ਪਰ ਮੈਂ ਮੂਰਖ ਨੇ ਤਾਂ ਮੂੰਹ ਆਦਿਕ ਇੰਦਰੀਆਂ ਨੂੰ ਰੱਖ ਕੇ ਰੋਕ ਕੇ ਵਾਹਿਗੁਰੂ ਵਾਹਿਗੁਰੂ ਜਪਿਆ। ਨਾ ਜਾਣ ਨਾ ਕਿਆ ਗਤ ਰਾਮ ਹਮਾਰੀ, ਮੈਂ ਨਹੀਂ ਜਾਣਦਾ ਜੋ ਹੋਏ ਰਾਮ ਪਰਮੇਸ਼ਰ ਮੇਰੀ ਕੀ ਗਤੀ ਹੋਵੇਗੀ। ਆਪਣੇ ਮਨ ਨੂੰ ਮੈਂ ਇਸ ਤਰ੍ਹਾਂ ਸਮਝਾਉਂਦਾ ਕਿ ਹਰ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਹਾਓ। ਇਹ ਮੇਰੇ ਮਨ ਤੋਂ ਹਰੀ ਦਾ ਸਿਮਰਨ ਕਰ, ਅਗਤੇ ਭਗਤੀ ਰੂਪੀ ਨੌਕਾ ਲੈ ਕੇ ਸੰਸਾਰ ਸਮੁੰਦਰ ਤੋਂ ਤਰ ਨਾ ਕਰ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। 164 ਅੰਕ ਤੇ ਅਗਲੀ ਪੰਕਤੀ ਹੈ, ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ, ਪਾਰਤ੍ਰਿਆ ਤਿਆਗ ਕਰੀ ਬ੍ਰਹਮਚਾਰੀ। ਹੁਣ ਜਿਹੜੇ ਸੰਨਿਆਸ ਮਤ ਵਾਲੇ ਸੰਨਿਆਸੀ ਦੇਹ ਉੱਤੇ ਚੰਗੀ ਤਰ੍ਹਾਂ ਸਵਾਰ ਕੇ ਸਵਾਹ ਮਲਦੇ, ਵਿਭੂਤੀ ਗੋਹੇ ਬਾਲ ਕੇ ਵਾਹਵਾ ਸਾਰੇ, ਜਿਵੇਂ ਚੁੰਨੀ ਹੁੰਦੀ ਹੈ, ਇਹੋ ਜਿਹਾ ਕੱਪੜਾ ਲੈ ਕੇ ਮਲ ਮਲ ਜੀ ਦਾ ਉਹਨੂੰ ਛਾਣਦੇ ਨੇ, ਛਾਣ ਕੇ ਬਰੀਕ ਜੀ ਪਾਊਡਰ ਜਿਹਾ ਬਣ ਜਾਂਦਾ, ਫਿਰ ਉਹ ਸਾਰੇ ਪਿੰਡੇ ਤੇ ਮਲ ਲੈਂਦੇ ਨੇ। ਇਹਦਾ ਮਤਲਬ ਹੋਇਆ ਕਿ ਅਸੀਂ ਜਿਉਂਦੇ ਹੀ ਮਰੇ ਹੋਏ ਹਾਂ, ਕਹਿੰਦੇ ਤਾਂ ਆਉਂਦੇ ਉਹ। ਅਤੇ ਬ੍ਰਹਮਚਾਰੀ ਨੇ ਪਾਰਿਸਤਰੀ ਤਿਆਗ ਕੇ ਬ੍ਰਹਮਚਰਜ ਨੂੰ ਧਾਰਨ ਕੀਤਾ, ਜਤ ਸਤ ਨੂੰ ਧਾਰਨਾ ਕੀਤਾ, ਉਹਨਾਂ ਨੇ ਤਾਂ ਆਪਣਾ ਕੀਤਾ, ਪਰ ਮੈਂ ਕੀ ਕੀਤਾ? ਇਹ ਸਤਿਗੁਰੂ ਸਾਰੇ ਸ਼ਬਦ ਵਿੱਚ ਐਂ ਲਿਖੀ ਜਾਣਗੇ, ਮੈਂ ਮੂਰਖ ਹਰ ਆਸ ਤੁਮਾਰੀ। ਹੇ ਹਰੀ, ਮੈਂ ਮੂਰਖ ਨੂੰ ਤਾਂ ਕੇਵਲ ਤੁਹਾਡੀ ਆਸਾ, ਨਾ ਮੈਂ ਸਵਾਹ ਮਲਣੀ ਹੈ, ਨਾ ਮੈਥੋਂ ਹੋਰ ਕੁਛ ਹੋਣਾ, ਮੈਂ ਤਾਂ ਸਿਰਫ ਵਾਹਿਗੁਰੂ ਵਾਹਿਗੁਰੂ ਜਪਦਾ। ਸੋ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਅੱਖਰ ਜ਼ਿਆਦਾ ਚੌਥੇ ਪਾਤਸ਼ਾਹ ਨਹੀਂ ਵਰਤਿਆ। ਖੱਤਰੀ ਕਰਮ ਕਰੇ ਸੂਰਤਨ ਪਾਵੈ, ਸੂਦ ਵੈਸ ਪਰ ਕਿਰਤ ਕਮਾਵੈ। ਖੱਤਰੀ ਜਿਹੜਾ ਸੂਰਬੀਰ ਦੇ ਤਾਂ ਹੀ ਹੈ ਨਾ, ਸੂਰਬੀਰਤਾ ਦੇ ਤਾਂ ਹੀ ਪਾਉਣ ਵਾਲੇ ਕਰਮਾਂ ਨੂੰ ਕਰਦਾ ਖੱਤਰੀ, ਛੱਤਰੀ ਧਰਮ ਹੈ ਉਹਦਾ। ਸ਼ੂਦਰ ਆਪਣੇ ਵਰਨ ਅਨੁਸਾਰ ਪਰਾਈ ਕਿਰਤ ਨੂੰ ਕਮਾਉਂਦਾ ਤੇ ਵੈਸ਼ ਖੇਤੀਬਾੜੀ ਦਾ ਕਰਮ ਕਰਦਾ। ਮੈਂ ਮੂਰਖ ਹਰ ਨਾਮ ਛੁਡਾਵੈ। ਮੈਂ ਮੂਰਖ ਨੇ ਤਾਂ ਇਹ ਵੀ ਨਿਸ਼ਚਾ ਕੀਤਾ ਕਿ ਹਰੀ ਨਾਮ ਹੀ ਬੰਧਨਾਂ ਤੋਂ ਛੁਡਾਉਣ ਵਾਲਾ। ਉਹ ਮਹਾਰਾਜ ਆਪਣੇ ਆਪ ਨੂੰ ਕਹਿ ਕੇ ਸਾਨੂੰ ਸਮਝਾਉਂਦੇ। ਇੱਦਾਂ ਇੱਕ ਸਟੇਜ ਆ ਜਾਂਦੀ ਮਨ ਦੀ ਜਦੋਂ ਆਪਾਂ ਗੁਰੂ ਸਾਹਿਬ ਨੂੰ ਸਮਝ ਲੈਂਦੇ ਹਾਂ, ਪਰਮੇਸ਼ਰ ਨੂੰ, ਤਾਂ ਉਦੋਂ ਐਂ ਲੱਗਦਾ ਕਿ ਆਪਾਂ ਤਾਂ ਮੂਰਖ ਜਿਹੇ ਤੁਰੇ ਫਿਰਦੇ ਹਾਂ। ਜਿੰਨਾ ਕੁਛ ਆਪਾਂ ਸਿਆਣਪ ਨਾਲ ਬੋਲਦੇ ਹਾਂ ਇੱਥੇ, ਜਦੋਂ ਪਰਮੇਸ਼ਰ ਦੇ ਸਾਹਮਣੇ ਜਾਈਏ ਉੱਥੇ ਸਭ ਗੱਲਾਂ ਐਂ ਲੱਗਦੀਆਂ ਨਿਆਣੇ ਵਾਲੀਆਂ ਹੁੰਦੀਆਂ ਨੇ। ਉੱਥੇ ਆਪਾਂ ਬਿਲਕੁਲ ਬੱਚੇ ਹਾਂ, ਕਿਉਂਕਿ ਆਪਣੀ ਸਿਆਣਪ ਤਾਂ ਕੁਛ ਵੀ ਨਹੀਂ ਹੈ, ਆਪਾਂ ਨੂੰ ਕੁਛ ਵੀ ਨਹੀਂ ਪਤਾ ਹੈ। ਅਤੇ ਉੱਥੇ ਪਾਤਸ਼ਾਹ ਨੇ ਇਹ ਅੱਖਰ ਜ਼ਿਆਦਾ ਤਾਂਹੀਓ ਵਰਤਿਆ ਕਿ ਅਸੀਂ ਤਾਂ ਮੂਰਖ ਹਾਂ ਜੀ, ਹਾਂ ਮੂਰਖ ਮੁਗਧ ਸਰਨਾਗਤੀ। ਸਭ ਤੇਰੀ ਸ੍ਰੇਸ਼ਠ ਤੂੰ ਆਪ ਰਹਿਆ ਸਮਾਏ, ਗੁਰਮੁਖ ਨਾਨਕ ਦੇ ਵੜਿਆਈ। ਹੇ ਵਾਹਿਗੁਰੂ, ਇਹ ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਆਪ ਹੀ ਸਾਰਿਆਂ 'ਚ ਸਮਾਈ ਕਰ ਰਿਹਾ ਹੈ। ਸਤਿਗੁਰੂ ਕਥਨ ਕਰਦੇ ਕਿ ਤੂੰ ਆਪ ਹੀ ਗੁਰਮੁਖਾਂ ਨੂੰ ਵਡਿਆਈ ਦਿੰਦਾ। ਮੈਂ ਅੰਧਲੇ ਹਰ ਟੇਕ ਟਿਕਾਈ, ਮੈਂ ਅੰਨੇ ਮੂਰਖ ਨੇ ਤਾਂ ਹਰੀ ਵਾਹਿਗੁਰੂ ਜੀ ਆਪ ਦੀ ਟੇਕ ਟਿਕਾਈ ਗ੍ਰਹਿਣ ਕੀਤੀ ਹੋਈ ਹੈ, ਮੈਨੂੰ ਤਾਂ ਹੋਰ ਕੁਛ ਆਉਂਦਾ ਜਾਂਦਾ ਨਹੀਂ, ਕਿ ਅਸੀਂ ਤਾਂ ਮੂਰਖ ਜੇ ਬੰਦੇ ਹਾਂ। ਇਹ ਇੱਕ ਨਿਮਰਤਾ ਹੈ ਮਹਾਰਾਜ ਆਪਾਂ ਨੂੰ ਕਹਿੰਦੇ, ਤੁਸੀਂ ਇਸ ਤਰ੍ਹਾਂ ਨਿਮਰਤਾ ਨਾਲ ਬੋਲਿਆ ਕਰੋ। ਖਾਸ ਕਰ ਗੁਰੂ ਸਾਹਿਬ ਦੇ ਅੱਗੇ ਆਪਾਂ ਸਿਆਣੇ ਨਹੀਂ ਹਾਂ, ਗੁਰੂ ਸਾਹਿਬ ਅੱਗੇ ਅਸੀਂ ਨਿਆਣੇ ਹੀ ਹਾਂ। ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ। ਨਿਰਗੁਣ, ਹੇ ਸ਼ੁਭ ਗੁਣਾਂ ਤੋਂ ਰਹਿਤ ਮਨਮੁਖ ਪੁਰਸ਼ਾ, ਤਮਾਮ ਕਥਾ ਵਿੱਚੋਂ ਹਰੀ ਦੀ ਕਥਾ ਹੀ ਸ੍ਰੇਸ਼ਠ ਹੈ। ਪਹਿਲਾਂ ਤਾਂ ਉਹਨੂੰ ਸਮਝਾਉਂਦੇ ਹਾਂ, ਕਹਿੰਦੇ ਅਸਲ ਵਿੱਚ ਨਿਰਗੁਣ, ਹਰੀ ਦੀ ਕਥਾ ਵਿੱਚੋਂ ਨਿਰਗੁਣ ਬ੍ਰਹਮ ਦੀ ਕਥਾ ਸ੍ਰੇਸ਼ਠ ਹੈ ਅਸਲ ਵਿੱਚ, ਕਿਉਂਕਿ ਸਾਧੂਆਂ ਜਨਾਂ ਦੀ ਸਤਸੰਗਤ ਵਿੱਚ ਮਿਲ ਕੇ ਉਸ ਕਥਾ ਨੂੰ ਸੁਣਨਾ ਕਰ। ਭਜ ਦਾ ਅਰਥ ਹੈ ਸੁਣ, ਸੁਣਨਾ ਕਰ, ਨਿਰਗੁਣ ਬ੍ਰਹਮ ਦੀ ਕਥਾ ਸੁਣ। ਤਾਰ ਭਾਵਜਲ ਅਕਥ ਕਥਾ ਸੁਣ ਹਰ ਕੀ, ਅਕਥ ਹਰੀ ਦੀ ਕਥਾ ਨੂੰ ਸੁਣ ਤਾਂ ਸੰਸਾਰ ਸਮੁੰਦਰ ਤੋਂ ਤਰ ਜਾਏਗਾ। ਗੋਬਿੰਦ ਸਤਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ। ਗੋਬਿੰਦ ਦੀ ਸਤਸੰਗਤ ਵਿੱਚ ਆਪਣੇ ਆਪ ਨੂੰ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਹਰੀ ਰਾਮ ਦੇ ਗੁਣ ਗਾਵਨੇ ਵਿੱਚ ਕਹਿੰਦੇ ਨੇ, ਰਸਨਾ ਜਿਹੜੀ ਜੀਭ ਨੂੰ ਰਸਾਉਣਾ ਕਰ, ਰਸਨਾ ਗੁਣ ਗੋਪਾਲ ਨਿਤ ਗਾਇਣ, ਅਤੇ ਵਾਹਿਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਕਰ। ਜੋ ਜਨ ਧਿਆਵ ਹੈ ਹਰ ਹਰ ਨਾਮਾ, ਤਿੰਨ ਦਾਸ ਦਾਸ ਕਰੋ ਹਮ ਰਾਮਾ। ਜੋ ਗੁਰਮੁਖ ਜਨ ਜਿਹੜੇ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦੇ ਨੇ, ਹਰ 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 ਰਾਮ ਰਾਮ ਜਪਦੇ ਨੇ, ਇਹ ਵਾਹਿਗੁਰੂ ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ, ਇਹ ਨਾਮ ਜਪਣ ਵਾਲੇ ਨੇ। ਕਿਉਂਕਿ ਜਨ ਕੀ ਸੇਵਾ ਉੱਤਮ ਕੰਮ ਆ, ਗੁਰਮੁਖਾਂ ਜਨਾਂ ਦੀ ਜਿਹੜੀ ਸੇਵਾ ਕਰਨੀ ਹੈ ਇਹ ਸਾਰਿਆਂ ਤੋਂ ਚੰਗਾ ਕੰਮ ਹੈ। ਜੋ ਹਰ ਕੀ ਹਰ ਕਥਾ ਸੁਣਾਵੈ, ਸੋ ਜਨ ਹਮਰੈ ਮਨ ਚਿੱਤ ਭਾਵੈ। ਜੋ ਗੁਰਮੁਖ ਜਨ ਹਰ ਹਰ ਦੀ ਕਥਾ ਸੁਣਾਉਂਦੇ ਨੇ, ਉਹ ਗੁਰਮੁਖ ਜਨ ਮੇਰੇ ਮਨ ਨੂੰ ਚਿੱਤ ਨੂੰ ਚੰਗੇ ਲੱਗਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਹੀ ਐਸਾ, ਬਾਣੀ ਪੜ੍ਹਨੀ ਜਾਂ ਤਾਂ ਜਾਂ ਕੀਰਤਨ ਸੁਣਨਾ, ਕਥਾ ਸੁਣਨੀ। ਜਨ ਪਗ ਰੇਣ ਵਡਭਾਗੀ ਪਾਵੈ, ਗੁਰਮੁਖ ਪੁਰਸ਼ ਦੇ ਚਰਨਾਂ ਦੀ ਧੂੜ ਕੋਈ ਵਡਭਾਗੀ ਪੁਰਸ਼ ਹੀ ਪ੍ਰਾਪਤ ਕਰਦਾ। ਸੰਤ ਜਨਾਂ ਸਿਉਂ ਪ੍ਰੀਤ ਬਣ ਆਈ, ਜਿਨ ਕਉ ਲਿਖਤ ਲਿਖਿਆ ਤੁਰ ਪਾਈ। ਗੁਰਮੁਖ ਸੰਤ ਜਨਾਂ ਨਾਲ ਉਹਨਾਂ ਦੀ ਪ੍ਰੀਤੀ ਬਣ ਆਈ ਹੈ, ਜਿਨ੍ਹਾਂ ਦੇ ਮੱਥੇ ਪਰ ਧੁਰੋਂ ਹੀ ਵਾਹਿਗੁਰੂ ਨੇ ਸ਼ੁਭ ਕਰਮਾਂ ਦਾ ਲੇਖ ਲਿਖ ਕੇ ਪਾਇਆ ਹੋਇਆ। ਤੇ ਜਨ ਨਾਨਕ ਨਾਮ ਸਮਾਈ, ਮਹਾਰਾਜ ਕਥਨ ਕਰਦੇ ਨੇ, ਉਹ ਗੁਰਮੁਖ ਜਨ ਨਾਮ ਪਰਮੇਸ਼ੁਰ ਵਿੱਚ ਸਮਾਈ ਤੋਂ ਭਾਵ ਅਭੇਦ ਹੁੰਦੇ ਨੇ। ਨਾਮ ਦਾ ਅਰਥ ਇੱਥੇ ਪਰਮੇਸ਼ੁਰ ਹੈ। ਫਿਰ ਦੇਖੀਏ ਵੀ ਗੁਰੂ ਮਹਾਰਾਜ ਕਥਨ ਕਰਦੇ, ਉਹ ਗੁਰਮੁਖ ਜਨ ਨਾਮ ਤੋਂ ਭਾਵ ਨਾਮੀ ਵਿੱਚ ਪਰਮੇਸ਼ੁਰ 'ਚ ਉਹਨਾਂ ਦੀ ਸਮਾਈ ਹੁੰਦੀ, ਉਹ ਭੇਦ ਹੁੰਦੇ ਨੇ। ਗੌੜੀ ਗੁਆਰੇਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਪਈ ਜਲ ਨਹਾਏ। ਗੌੜੀ ਰਾਗ ਦੇ 'ਚ ਗੁਆਰੇਰੀ ਜਾਤੀ ਹੈ, ਚੌਥੇ ਪਾਤਸ਼ਾਹ ਸ਼ਬਦ ਹੈ। ਮਹਾਰਾਜ ਕਹਿੰਦੇ ਜਿਵੇਂ ਮਾਂ ਪੁੱਤਰ ਦੇ ਖਵਾਉਣ ਵਿੱਚ ਪ੍ਰੀਤੀ ਕਰਦੀ ਹੈ, ਇਹ ਸੰਸਾਰ 'ਚ ਗੱਲ ਮਸ਼ਹੂਰ ਹੈ ਕਿ ਮਾਂ ਪੁੱਤ ਦੇ ਮਗਰ ਮਗਰ ਦੁੱਧ ਲਈ ਫਿਰਦੀ, ਰੋਟੀ ਲਈ ਫਿਰਦੀ, ਆਹ ਖਾ ਲਾ, ਆਹ ਖਾ ਲਾ, ਆਹ ਪੀ ਲੈ, ਪੁੱਤ ਅੱਗੇ ਅੱਗੇ ਦੌੜਿਆ ਫਿਰਦਾ। ਮਾਤਾ ਅਤੇ ਪ੍ਰੀਤ, ਪੁੱਤਰ ਦੀ ਪ੍ਰੀਤੀ ਮਸ਼ਹੂਰ ਮੰਨੀ ਹੈ। ਮੀਨੇ ਪ੍ਰੀਤ ਭਈ ਜਲ ਨਹਾਏ, ਅਤੇ ਜਲ ਵਿੱਚ ਇਸ਼ਨਾਨ ਕਰਨ ਨਾਲ ਮੱਛੀ ਦੀ ਪ੍ਰੀਤੀ ਆ, ਉਹ ਪਾਣੀ ਤੋਂ ਬਾਹਰ ਨਹੀਂ ਆ ਸਕਦੀ, ਉਹਦਾ ਪਿਆਰ ਹੀ ਇੰਨਾ। ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਤਿਵੇਂ ਸਤਿਗੁਰਾਂ ਦੀ ਗੁਰਸਿੱਖਾਂ ਦੇ ਮੂੰਹ ਵਿੱਚ ਪਦਾਰਥਾਂ ਦੇ ਪਾਉਣ ਦੀ ਪ੍ਰੀਤੀ। ਦੇਖੋ ਸਤਿਗੁਰਾਂ ਦੀ ਪ੍ਰੀਤੀ ਕੀ ਆ? ਆਪਣੇ ਮੇਰੇ ਪੁੱਤ ਨੇ, ਸਤਿਗੁਰਾਂ ਦੀ ਪੁੱਤ ਕਿਹੜੇ? ਸਾਧ ਸੰਗਤ। ਸਤਿਗੁਰੂ ਚਾਹੁੰਦੇ ਨੇ ਮੇਰੀ ਸੰਗਤ ਦੇ ਮੂੰਹ ਵਿੱਚ ਪੈਂਦਾ ਰਹੇ ਚੰਗਾ, ਸੋਹਣੀ ਸੰਗਤ ਨੂੰ ਖਾਣ ਨੂੰ ਸੋਹਣਾ ਮਿਲੇ ਹਮੇਸ਼ਾ। ਕਿਉਂਕਿ ਪਹਿਲੇ ਪਾਤਸ਼ਾਹ, ਦੂਜੇ, ਤੀਜੇ, ਚੌਥੇ ਪਾਤਸ਼ਾਹ ਵੇਲੇ, ਪੰਜਵੇਂ, ਸਾਰੇ ਸਰੂਪਾਂ ਵੇਲੇ, ਦਸਵੇਂ ਸਰੂਪ ਤੱਕ ਬੜਾ ਹੀ ਸੁੰਦਰ ਲੰਗਰ ਬਣਦਾ ਰਿਹਾ। ਤਾਂ ਸਤਿਗੁਰੂ ਕਹਿੰਦੇ ਨੇ ਸੰਗਤ ਦੇ ਮੁੱਖ ਵਿੱਚ, ਗੁਰਸਿੱਖਾਂ ਦੇ ਮੂੰਹ ਵਿੱਚ ਚੰਗੀ ਚੀਜ਼ ਪੈਣੀ ਚਾਹੀਦੀ। ਜਿਵੇਂ ਸ੍ਰੀ ਗੁਰੂ ਰਾਮਦਾਸ ਜੀ ਆਪ ਤਾਂ ਅਲੂਣਾ ਸਾਗ ਖਾਂਦੇ ਸੀ, ਅਤੇ ਗੁਰਮੁਖਾਂ ਨੂੰ ਰੋਜ਼ਾਨਾ ਖੀਰ, ਕੜਾਹ, ਪ੍ਰਸ਼ਾਦ, ਖੁਰਮੇ, ਮਖਾਣੇ, ਲੱਡੂ, ਜਲੇਬੀਆਂ ਬਣਾ ਬਣਾ ਕੇ ਸੰਗਤ ਨੂੰ ਛਕਾਉਣੇ। ਸਤਿਗੁਰੂ ਜੀ ਸੰਗਤ ਨਾਲ ਪ੍ਰੀਤੀ ਕਰਦੇ ਨੇ, ਸਤਿਗੁਰੂ ਜੀ ਗੁਰਸਿੱਖਾਂ ਨਾਲ ਪ੍ਰੀਤੀ ਕਰਦੇ ਨੇ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾਓ। ਹੇ ਵਾਹਿਗੁਰੂ, ਮੈਨੂੰ ਉਹਨਾਂ ਪਿਆਰੇ ਹਰੀਜਨਾਂ ਨਾਲ ਮਿਲੋ ਜਿਨ੍ਹਾਂ ਨਾਲ ਮਿਲਿਆ ਸਾਡੇ ਸਾਰੇ ਦੁੱਖ ਮਿਟ ਜਾਣ, ਉਹਨਾਂ ਗੁਰਮੁਖਾਂ ਦੇ ਨਾਲ ਸਾਡਾ ਮਿਲਾਪ ਕਰਵਾ ਦਿਓ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਉਂ ਮਿਲ ਬਛਰੇ ਗਊ ਪ੍ਰੀਤ ਲਗਾਵੈ, ਕਾਮਨ ਪ੍ਰੀਤ ਜਾਂ ਪਿਰ ਕਰ ਆਵੈ। ਜਿਸ ਤਰ੍ਹਾਂ ਬੱਛੇ ਨਾਲ ਮਿਲ ਕੇ ਗਊ ਪ੍ਰੀਤੀ ਲਗਾਉਂਦੀ ਹੈ, ਬਹੁਤ ਪਿਆਰ ਕਰਦੀ ਬਛੜੇ ਨੂੰ, ਜਾਂ ਪ੍ਰਦੇਸ਼ ਗਿਆ ਹੈ ਪਤੀ ਘਰ ਆ ਪਹੁੰਚੇ ਤਾਂ ਇਸਤਰੀ ਉਹਨੂੰ ਬਹੁਤ ਪ੍ਰੀਤੀ ਕਰਦੀ, ਕਿਉਂਕਿ ਹਰ ਵਕਤ ਉਹਨੂੰ ਯਾਦ ਕਰਦੀ ਰਹਿੰਦੀ ਹੈ। ਪਤੀ ਅਤੇ ਪਤਨੀ, ਪਤਨੀ ਦੀ ਪ੍ਰੀਤੀ ਪਤੀ ਵਿੱਚ ਹੈ, ਪਤੀ ਵਰਤਾ ਦੀ, ਉਹਦਾ ਧਿਆਨ ਹਮੇਸ਼ਾ ਪਤੀ ਵਿੱਚ ਹੀ ਰਹਿਣ ਕਰਕੇ ਉਹਦੀ ਇਹੀ ਭਗਤੀ ਵੱਡੀ ਹੈ। ਬਸ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ, ਉਸੇ ਤਰ੍ਹਾਂ ਹਰੀਜਨਾਂ ਦੀ ਪ੍ਰੀਤੀ ਵਾਹਿਗੁਰੂ ਨਾਲ ਹੈ, ਜਾਂ ਹਰੀ ਦਾ ਜਸ ਗਾਉਣ ਤਾਂ ਉਹ ਪ੍ਰਸੰਨ ਹੁੰਦੇ ਨੇ। ਇੱਕ ਇੱਕ ਉਦਾਹਰਣ ਦੇ ਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਰੱਬ ਨਾਲ ਪਿਆਰ ਕਿਵੇਂ ਕਰੀਦਾ ਹੈ। ਸਤਿਗੁਰੂ ਕਹਿੰਦੇ ਮਾਤਾ ਦਾ ਪਿਆਰ ਪੁੱਤ ਨਾਲ, ਮੱਛੀ ਦੀ ਪ੍ਰੀਤੀ ਜਲ ਨਾਲ, ਵਛੜੇ ਦੀ ਪ੍ਰੀਤੀ ਗਊ ਨਾਲ, ਅਤੇ ਗਊ ਦੀ ਪ੍ਰੀਤੀ ਵਛੜੇ ਨਾਲ, ਇਸਤਰੀ ਦੀ ਪ੍ਰੀਤੀ ਪਤੀ ਨਾਲ, ਪਰ ਰੱਬ ਦੇ ਪਿਆਰਿਆਂ ਦੀ ਪ੍ਰੀਤੀ ਪਰਮਾਤਮਾ ਨਾਲ। ਕਹਿੰਦੇ ਇਸ ਤਰ੍ਹਾਂ ਉਹ ਪਰਮਾਤਮਾ ਦੇ ਗੁਣ ਗਾਇਨ ਕਰਦੇ ਨੇ। ਸਾਰਿੰਗ ਪ੍ਰੀਤ ਬਸੈ ਜਲ ਤਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ। ਜਿਵੇਂ ਜਲ ਧਾਰਾ ਹੁੰਦੀ ਸਵਾਂਤੀ ਬੂੰਦ ਦੇ ਵਸਣ ਨਾਲ, ਸਾਰਿੰਗ ਹੁਣ ਬਬੀਹੇ ਦੀ ਪ੍ਰੀਤੀ ਹੁੰਦੀ ਹੈ। ਜਿਵੇਂ ਮਾਇਆਵਕੀ ਪਸਾਰਿਆਂ ਦੇ ਦੇਖਣ ਵਿੱਚ ਨਰਪਤ ਹੁੰਦਾ ਰਾਜਾ, ਰਾਜੇ ਦੀ ਪ੍ਰੀਤੀ ਹੁੰਦੀ ਹੈ। ਹਰ ਜਨ ਪ੍ਰੀਤ ਜਪੈ ਨਿਰੰਕਾਰਾ, ਉਵੇਂ ਨਿਰੰਕਾਰ ਦੇ ਜਪਣ ਵਿੱਚ ਵਾਹਿਗੁਰੂ ਦੇ ਸੰਤ ਜਨਾਂ ਦੀ ਪ੍ਰੀਤੀ ਹੁੰਦੀ। ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ। ਜਿਸ ਤਰ੍ਹਾਂ ਪ੍ਰਾਣਾਧਾਰੀ ਪੁਰਸ਼ਾਂ ਦੀ ਮਾਇਆ, ਮਾਇਆ ਤੋਂ ਭਾਵ ਛਲ ਰੂਪ ਧਨ ਦੇ ਖੱਟਣ ਵਿੱਚ ਪ੍ਰੀਤੀ ਹੁੰਦੀ ਹੈ। ਜਿਹੜੇ ਬੰਦੇ ਪ੍ਰਾਣਾਧਾਰੀ ਦੁਨੀਆਂ 'ਚ ਪੈਸੇ ਖੱਟਣ ਵਿੱਚ ਬਹੁਤ ਪਿਆਰ ਕਰਦੇ ਨੇ, ਸੋ ਜਿਵੇਂ ਪੁਰਸ਼ਾਂ ਦੀ ਪ੍ਰਾਣਾਂ ਤੱਕ ਧਨ ਮਾਲ ਦੇ ਖੱਟਣ ਵਿੱਚ ਪ੍ਰੀਤੀ ਹੋਈ ਰਹਿੰਦੀ ਹੈ, ਬਸ ਭਗਤੀ ਦਾ ਤਾਂ ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਨੂੰ ਗੁਰਸਿੱਖਾਂ ਦੇ ਗਲਾਟੇ ਹੁੰਦਾ, ਗਲ ਨਾਲ ਮਿਲਣ ਦੀ ਪ੍ਰੀਤੀ ਰਹਿੰਦੀ ਹੈ। ਗੁਰਸਿੱਖਾਂ ਦੀ ਪ੍ਰੀਤੀ ਹੈ ਕਿ ਗੁਰੂ ਦਾ ਉਪਦੇਸ਼ ਸਾਡੇ ਗਲ ਵਿੱਚ ਮਿਲ ਜਾਵੇ, ਭਾਵ ਕੰਠ ਹੋ ਜਾਵੇ, ਗੁਰੂ ਸਾਨੂੰ ਗਲਵੱਕੜੀ ਪਾ ਲਵੇ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਗਲ ਨਾਲ ਮਿਲ ਲੈਣ। ਪ੍ਰਭ ਕੀਜਾ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗਲ ਲਾਵਾਂਗੇ। ਗੁਰਸਿੱਖ ਦੀ ਪ੍ਰੀਤੀ ਮਹਾਰਾਜ ਕਹਿੰਦੇ ਐਸੀ ਹੁੰਦੀ ਹੈ। ਤੁਹਾਡੀ ਮਹਾਰਾਜ ਪ੍ਰੀਤੀ ਕੀ ਹੈ? ਇਹ ਤਾਂ ਸਾਰਿਆਂ ਦੀ ਦੱਸ ਦਿੱਤੀ। ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ, ਮਹਾਰਾਜ ਕਹਿੰਦੇ ਸੰਤਾਂ ਦੇ ਚਰਨ ਚੱਟਣ ਵਿੱਚ ਮੇਰੀ ਪ੍ਰੀਤੀ, ਮੇਰਾ ਜੀ ਕਰਦਾ ਮੈਂ ਸੰਤਾਂ ਦੇ ਚਰਨਾਂ ਨੂੰ ਚੱਟੀ ਜਾਵਾਂ। ਇੰਨੀ ਨਿਮਰਤਾ ਆਪਾਂ ਕਿੱਥੋਂ ਲਿਆਵਾਂਗੇ? ਇਹ ਔਖੀ ਹੈ। ਤੁਸੀਂ ਕਹਿ ਸਕਦੇ ਮਹਾਰਾਜ ਜੀ, ਸੰਸਾਰ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ, ਕਿਤਨੀ ਨਿਮਰਤਾ ਗੁਰਾਂ ਦੇ ਵਿੱਚ ਕਿ ਮੈਂ ਸੰਤਾਂ ਦੇ ਚਰਨ ਚੱਟਾਂ, ਮੁਸ਼ਕਲ ਹੈ। ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਬਚਨ ਕੀਤਾ ਕਿ ਸਾਧੂ ਸੰਤਾਂ ਦੇ ਚਰਨਾਂ ਦੀ ਧੂੜੀ ਘੋਲ ਘੋਲ ਕੇ ਪੀਵਾਂ ਮੈਂ। ਬਾਣੀ ਅੰਦਰ ਅਨੇਕ ਵਾਰੀ ਗੁਰਾਂ ਦੇ ਐਸੇ ਬਚਨ ਆਏ। ਇਹ 41ਵਾਂ ਸ਼ਬਦ ਹੈ, 164 ਅੰਗ ਤੇ 40 ਸ਼ਬਦ ਕੁੱਲ 164 ਅੰਗ ਤੱਕ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਜਿਹੜਾ ਐਕਸੀਡੈਂਟ ਹੋਇਆ ਸੀ 1977 ਵਿੱਚ, ਉਹ ਚੜ੍ਹਾਈ ਕਰ ਗਏ ਸੀਗੇ 16 ਅਗਸਤ ਨੂੰ। ਸੋ 16 ਅਗਸਤ 3 ਨੂੰ ਉਹਨਾਂ ਦਾ ਐਕਸੀਡੈਂਟ ਹੁੰਦਾ। ਉਹਨਾਂ ਨੇ 2 ਤਰੀਕ ਤੱਕ ਇਹ ਕਥਾ ਮਲਸੀਹਾਂ ਪਿੰਡ ਵਿੱਚ ਕੀਤੀ ਸੀ। ਇਹ 40 ਸ਼ਬਦਾਂ ਤੱਕ। 41ਵਾਂ ਜਿਹੜਾ ਸ਼ਬਦ ਆਪਾਂ ਹੁਣ ਸੁਣਿਆ, ਇਹ 25 ਅਗਸਤ ਨੂੰ 1977 'ਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਦਸਤਾਰ ਮਿਲੀ ਸੀ ਜਦ 26 ਅਗਸਤ ਨੂੰ ਮਹਾਂਪੁਰਖਾਂ ਨੇ ਇਹ 41ਵੇਂ ਸ਼ਬਦ ਦੀ ਕਥਾ ਆਰੰਭ ਕੀਤੀ ਸੀ। ਜਿਹੜੀ ਪਹਿਲਾ ਸ਼ਬਦ ਸੀ ਮਹਾਂਪੁਰਖਾਂ ਦਾ ਇਹ ਸੀ ਉਦੋਂ 164 ਅੰਗ ਤੇ 41ਵਾਂ ਸ਼ਬਦ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾ ਆਏ। ਸੋ ਇਸ ਤਰ੍ਹਾਂ ਉਹ ਪਹਿਲੀ ਵਾਰੀ ਅਸੀਂ ਇਹ ਉਦੋਂ 1977 ਵਿੱਚ ਉਹਨਾਂ ਕੋਲੋਂ ਸ਼੍ਰਵਣ ਕੀਤਾ ਸੀ ਤੇ 1974 ਤੋਂ ਲੈ ਕੇ 77 ਤੱਕ ਮਹਾਂਪੁਰਖਾਂ ਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੀ ਕਥਾ ਦਾ ਭੋਗ ਪਾ ਕੇ ਸੋ ਹਜ਼ੂਰ ਸਾਹਿਬ ਇਹ ਕਥਾ ਆਰੰਭ ਕੀਤੀ ਸੀ ਉਦੋਂ 1977 ਦੇ ਵਿੱਚ 76 ਦੇ ਦਸੰਬਰ ਵਿੱਚ ਹਜ਼ੂਰ ਸਾਹਿਬ ਸੀ ਉਦੋਂ ਜਦੋਂ ਮਹਾਂਪੁਰਖਾਂ ਨੇ ਇਹ ਕਥਾ ਦਾ ਭੋਗ ਪਾ ਕੇ ਉੱਥੇ ਆਰੰਭ ਕੀਤੀ ਸੀ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਇਹ ਵਿਚਾਰਾਂ ਸੁਣਾਉਂਦੇ ਨੇ, ਅੱਗੇ ਤੋਂ ਅੱਗੇ ਸਾਨੂੰ ਯਾਦ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਵਿੱਚ। ਚੌਥੇ ਪਾਤਸ਼ਾਹ ਦੀ ਬਾਣੀ ਖਾਸ ਕਰਕੇ ਬਹੁਤ ਹੀ ਜ਼ਿਆਦਾ ਵਿਰਾਗ ਵਾਲੀ, ਪ੍ਰੀਤੀ ਵਾਲੀ, ਕਿਉਂਕਿ ਉਹਨਾਂ ਦੀ ਪ੍ਰੇਰਣਾ ਐਸੀ ਹੋ ਜਾਂਦੀ ਕਿ ਜੀਵ ਨੂੰ ਬਹੁਤ ਗੁਰਸਿੱਖੀ ਸਿਖਾਉਂਦੇ ਨੇ ਮਹਾਰਾਜ। ਤੀਜੇ ਪਾਤਸ਼ਾਹ ਨੇ ਗੁਰੂ ਪਦ 'ਤੇ ਬਹੁਤ ਜ਼ੋਰ ਦਿੱਤਾ, ਗੁਰੂ ਧਾਰਨ ਦੀ ਬਹੁਤ ਲੋੜ ਹੈ, ਪਰ ਇੱਕ ਗੁਰਸਿੱਖ ਦੀ ਕਿਹੋ ਜਿਹੀ ਪ੍ਰੀਤੀ ਇਹ ਜ਼ਿਆਦਾ ਚੌਥੇ ਪਾਤਸ਼ਾਹ ਦੱਸਿਆ ਵੀ ਇੱਕ ਗੁਰਸਿੱਖ ਕੈਸਾ ਹੁੰਦਾ। ਫਿਰ ਉਹ ਇੱਕ ਗੁਰਸਿੱਖ ਦੇ ਉੱਤੇ ਹੀ ਜ਼ਿਆਦਾ ਮਹਾਰਾਜ ਚੌਥੇ ਪਾਤਸ਼ਾਹ ਵਰਣਨ ਕਰਨਗੇ। ਇਉਂ ਮਹਾਰਾਜ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਇਹ 41 ਸ਼ਬਦਾਂ ਤੱਕ ਪਾਵਨ ਪਵਿੱਤਰ ਉਪਦੇਸ਼ 164 ਅੰਗ ਤੱਕ ਬਖਸ਼ਿਸ਼ ਕੀਤਾ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਛੋਟੀ ਉਮਰੇ ਹੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਕੀਤੀ ਅਤੇ ਬੜਾ ਵੈਰਾਗੀ ਜੀਵਨ, ਤਿਆਗੀ ਜੀਵਨ, ਸੇਵਾ ਭਾਵਨਾ ਵਾਲਾ, ਅਣਥੱਕ ਸੇਵਾ, ਬੇਅੰਤ ਸ਼ਰਧਾ ਕਰਕੇ ਇੱਕ ਗੁਰਸਿੱਖ ਦੇ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕੀਤੀ। ਸੋ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਕੀਤਾ ਹੈ। ਇਸ ਤਰ੍ਹਾਂ ਮਹਾਰਾਜ ਨੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਹੁਤ ਜ਼ਿਆਦਾ ਸੇਵਾ ਕੀਤੀ। ਸੋ ਮਹਾਰਾਜ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਦੇ ਸ਼ਬਦਾਂ ਵਿੱਚ ਆਪ ਜੀ ਨੋਟ ਕਰ ਲਿਓ, ਗੁਰਸਿੱਖਾਂ ਦੀ ਮਹਿਮਾ, ਗੁਰਸਿੱਖਾਂ ਪ੍ਰਤੀ ਬਚਨ ਕਿੰਨੇ ਆਉਣੇ। ਆਪ ਇੱਕ ਗੁਰਸਿੱਖ ਬਣ ਕੇ ਸੇਵਾ ਕੀਤੀ ਆਪ ਨੇ ਅਤੇ ਸਾਨੂੰ ਗੁਰਸਿੱਖੀ ਦੀ ਰੋਹ ਰੀਤੀ ਸਿਖਾਉਣ ਵਾਲੇ ਹਨ ਚੌਥੇ ਪਾਤਸ਼ਾਹ। ਕੱਲ੍ਹ ਦੇ ਸ਼ਬਦ ਵਿੱਚ ਵੀ ਆਪ ਨੇ ਸਤਿਗੁਰੂ ਪ੍ਰੀਤ ਗੁਰਸਿੱਖ ਮੁੱਖ ਪਾਏ ਅੱਖਰ ਦੀ ਵਰਤੋਂ ਕੀਤੀ ਸੀ। ਫਿਰ ਦੂਸਰੀ ਵਾਰੀ ਕਿਹਾ ਸੀ ਗੁਰਸਿੱਖ ਪ੍ਰੀਤ ਗੁਰ ਮਿਲਾ ਗਲਾਟੇ। ਇਉਂ ਮਹਾਰਾਜ ਨੇ ਦੋ ਵਾਰੀ ਗੁਰਸਿੱਖ ਅੱਖਰ ਦੀ ਵਰਤੋਂ ਕਰਕੇ ਸਾਨੂੰ ਗੁਰਸਿੱਖੀ ਦੀ ਮਰਿਆਦਾ, ਗੁਰਸਿੱਖਾਂ ਦਾ ਪਿਆਰ, ਗੁਰੂ ਦਾ ਪ੍ਰੇਮ ਗੁਰੂ ਨਾਲ, ਸਿੱਖ ਦਾ ਪਿਆਰ ਸਿੱਖ ਦਾ ਗੁਰੂ ਨਾਲ ਪਿਆਰ ਸਤਿਗੁਰੂ ਮਹਾਰਾਜ ਦੱਸਦੇ ਹਨ ਕਿਸ ਪ੍ਰਕਾਰ ਹੁੰਦਾ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਮਹਾਰਾਜ ਫਿਰ ਗੁਰਸਿੱਖਾਂ ਦਾ ਪਿਆਰ ਦੱਸਦੇ ਨੇ। ਗੌੜੀ ਗੁਆਰੇਰੀ ਮਹੱਲਾ ਚੌਥਾ। ਗੌੜੀ ਰਾਗ ਹੈ, ਗੁਆਰੇਰੀ ਜਾਤੀ ਹੈ, ਚੌਥੇ ਪਾਤਸ਼ਾਹ ਦਾ ਪਾਵਨ ਪਵਿੱਤਰ ਸ਼ਬਦ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ। ਜੇ ਘਰ ਦਾ ਮਾਲਕ ਭਿੱਖਿਆ ਪਾਵੇ ਤਾਂ ਭੀਖਕ ਹੁੰਦਾ, ਮੰਗਤੇ ਦੀ ਉਸ ਨਾਲ ਪ੍ਰੀਤੀ ਹੁੰਦੀ ਹੈ। ਇੱਥੇ ਪ੍ਰਭ ਅੱਖਰ ਜਿਹੜਾ ਹੈ ਮਾਲਕ ਦਾ ਮਤਲਬ ਹੁੰਦਾ ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਜਿਵੇਂ ਭੁੱਖੇ ਪੁਰਸ਼ ਦੀ ਅੰਨ ਖਾਣ ਵਿੱਚ ਪ੍ਰੀਤੀ ਹੁੰਦੀ ਹੈ ਅਤੇ ਜਿਹੜਾ ਉਹਨੂੰ ਭਿੱਖਿਆ ਦਿੰਦਾ ਹੈ ਉਹਦੇ ਨਾਲ ਵੀ ਉਹਦੀ ਪ੍ਰੀਤੀ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਜਿਵੇਂ ਇਹਨਾਂ ਦੀ ਪ੍ਰੀਤੀ ਹੈ, ਭੁੱਖੇ ਦੀ ਰੋਟੀ ਨਾਲ ਪ੍ਰੀਤੀ, ਭੁੱਖੇ ਦੀ ਮਾਲਕ ਨਾਲ ਪ੍ਰੀਤੀ ਹੁੰਦੀ ਹੈ। ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ। ਹੁਣ ਸਤਿਗੁਰੂ ਨੇ ਤੀਸਰੀ ਵਾਰੀ ਗੁਰਸਿੱਖ ਅੱਖਰ ਇੱਥੇ ਵਰਤਿਆ। ਕਹਿੰਦੇ ਉਵੇਂ ਹੀ ਭਾਈ ਗੁਰਸਿੱਖ ਦੀ ਪ੍ਰੀਤੀ ਹੈ ਗੁਰੂ ਨਾਲ ਮਿਲਣ ਦੀ, ਕਿਉਂਕਿ ਸਤਿਗੁਰੂ ਨਾਲ ਮਿਲਣ ਕਰਕੇ ਗੁਰਸਿੱਖ ਦਾ ਮਨ ਰੱਜ ਜਾਂਦਾ। ਅੰਨਦਾਤਾ ਹੈ ਸਤਿਗੁਰੂ, ਕਿੰਨਾ ਵੱਡਾ ਦਾਤਾ ਹੈ, ਸਰੀਰ ਦਾ ਦਾਤਾ, ਆਤਮਕ ਦਾਤਾ, ਜੀਉ ਪਿੰਡ ਸਭ ਤੇਰੀ ਰਾਸ, ਜੋ ਕੁਝ ਦੁਨੀਆਂ ਅੰਦਰ ਆਪਣੇ ਕੋਲ ਹੈ ਉਹਦਾ ਦਾਤਾ ਹੈ ਤੂੰ। ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਜਿੱਥੋਂ ਖਾਣੇ ਨੂੰ ਮਿਲਦਾ ਹੈ ਉੱਥੇ ਹੀ ਪ੍ਰੀਤੀ ਹੁੰਦੀ ਹੈ। ਜਿਵੇਂ ਇਸੇ ਤਰ੍ਹਾਂ ਸਤਿਗੁਰਾਂ ਕੋਲੋਂ ਸਰੀਰ ਮਿਲਿਆ, ਆਤਮਾ ਮਿਲੀ, ਪ੍ਰਤੱਖ ਖਾਣਾ ਮਿਲਿਆ, ਕੱਪੜਾ ਮਿਲਿਆ, ਰੋਟੀ ਮਿਲੀ, ਮਕਾਨ ਮਿਲਿਆ, ਗੱਡੀਆਂ ਕਾਰਾਂ ਮਿਲੀਆਂ, ਵਿਆਹ ਸ਼ਾਦੀਆਂ ਕੀਤੇ ਗੁਰਾਂ ਨੇ, ਬਾਲ ਬੱਚੇ ਬਖਸ਼ੇ ਨੇ, ਤੰਦਰੁਸਤੀਆਂ ਦਿੱਤੀਆਂ ਨੇ ਗੁਰਾਂ ਨੇ, ਧਨ ਦੌਲਤ ਦੀ ਕਮੀ ਨਹੀਂ ਹੈ। ਸੋ ਆਤਮਕ ਜਿਹੜਾ ਜੀਵਨ ਦਿੱਤਾ ਇਹ ਵੱਡੀ ਚੀਜ਼ ਹੈ। ਪਿੱਛੇ ਗਿਣੀਆਂ ਚੀਜ਼ਾਂ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਥੱਲੇ ਥੱਲੇ ਵਾਲੇ ਦੇ ਸਕਦੇ ਨੇ, ਹੋਰ ਦੇਵੀ ਦੇਵਤਾ ਧਨ ਦੌਲਤ ਪਦਾਰਥ ਮਾਇਆ ਦੇ ਸਕਦੇ ਨੇ, ਪਰ ਜਿਹੜੀ ਆਤਮਕ ਰਹਿਣੀ ਹੈ, ਜਿਹੜੀ ਆਤਮਕ ਜੀਵਨ ਹੈ, ਇਹ ਸਤਿਗੁਰੂ ਤੋਂ ਬਿਨਾਂ ਨਹੀਂ ਕੋਈ ਦੇ ਸਕਦਾ। ਸਤਿਗੁਰਾਂ ਨੇ ਸਾਨੂੰ ਆਤਮਕ ਜੀਵਨ ਬਖਸ਼ਿਆ ਹੈ, ਆਤਮਕ ਬਾਣੀ, ਆਤਮਕ ਪ੍ਰੀਤੀ। ਗੁਰਾਂ ਨੇ ਸਾਡੇ ਸਰੀਰ ਦਾ ਵੀ ਖਿਆਲ ਰੱਖਿਆ ਹੈ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਪਹਿਨਣ ਖਾਣ ਨੂੰ ਵੀ ਗੁਰਾਂ ਨੇ ਦਿੱਤਾ। ਜੀਉ ਪਾਏ ਪਿੰਡ ਜਿਨ ਸਾਜਿਆ, ਫਿਰ ਸਰੀਰ ਵੀ ਸਾਜਿਆ, ਜੀਵ ਆਤਮਾ ਵੀ ਵਿੱਚ ਪਾਈ ਹੈ। ਹੁਣ ਗੁਰਸਿੱਖ ਦੀ ਪ੍ਰੀਤੀ ਇੰਨੀ ਹੈ ਕਿ ਗੁਰੂ ਨੂੰ ਮਿਲ ਕੇ ਇੱਕ ਸੋਝੀ ਪ੍ਰਾਪਤ ਕਰਦਾ ਹੈ ਕਿ ਜਿਹੜੇ ਮੇਰੇ ਅੰਦਰ ਆਤਮਾ ਹੈ ਇਹ ਪਰਮਾਤਮਾ, ਮੈਂ ਆਤਮਾ ਦੇ ਸਰੂਪ ਨੂੰ ਦੇਖਾਂ ਅੰਦਰੋਂ ਕੈਸਾ ਹੈ, ਪਰਮਾਤਮਾ ਕੈਸਾ ਹੈ। ਫਿਰ ਉਹ ਬੇਨਤੀਆਂ ਕਰਦਾ, ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ, ਇਹ ਹਰੀ ਆਪਣਾ ਦਰਸ਼ਨ ਦਿਓ ਜੀ ਸਾਨੂੰ ਕਿਰਪਾ ਕਰਕੇ, ਕਿਉਂਕਿ ਸਾਨੂੰ ਹੇ ਹਰੀ ਵਾਹਿਗੁਰੂ ਹਰ ਵੇਲੇ ਤੁਹਾਡੀ ਆਸਾ ਲੱਗ ਰਹੀ ਹੈ। ਦਰਸ਼ਨਾਂ ਦੀ ਮਨ ਦੇ ਅੰਦਰ ਆਸਾ ਹੈ, ਆਪ ਕਿਰਪਾ ਕਰਕੇ ਸਾਡੀ ਜਿਹੜੀ ਇੱਛਾ ਹੈ ਇਹਨੂੰ ਪੂਰਨ ਕਰ ਦਿਓ। ਸਾਡੇ ਮਨ ਦੇ ਅੰਦਰ ਲੋਚਾ ਹੈ ਆਪ ਦੇ ਦਰਸ਼ਨਾਂ ਦੀ, ਕਿਸ ਨੂੰ ਕਿਸੇ ਦੀ ਹੈ, ਕਿਸੇ ਨੂੰ ਕਿਸੇ ਦੀ ਹੈ। ਮਹਾਰਾਜ ਜੀ ਜਿਵੇਂ ਫਰਮਾਉਂਦੇ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜ਼ਾ ਰੋਏ, ਜਾਂ ਲੱਗ ਚੇਤਨ ਆਵ ਹੀ। ਇਸ ਤਰ੍ਹਾਂ ਦੀ ਗੁਰਸਿੱਖ ਦੀ ਪ੍ਰੀਤੀ ਹੈ ਗੁਰੂ ਦੇ ਨਾਲ। ਉਹ ਹੁਣ ਸਤਿਗੁਰੂ ਜੀ ਅੱਜ ਗੁਰਸਿੱਖ ਦੀ ਹੋਈ ਪ੍ਰੀਤੀ ਦੱਸਦੇ ਨੇ। ਚੱਕ ਵੀ ਪ੍ਰੀਤ ਸੂਰਜ ਮੁੱਖ ਲੱਗੈ, ਮਿਲੈ ਪਿਆਰੇ ਸਭ ਦੁੱਖ ਤਿਆਗੈ। ਜਿਵੇਂ ਸੂਰਜ ਦੇ ਮੂੰਹ ਲੱਗਣ ਨਾਲ ਚੱਕਵੀ ਦੀ ਪ੍ਰੀਤੀ ਹੈ, ਤੇ ਕਦੋਂ ਸੂਰਜ ਚੜ੍ਹੇ, ਕਦੇ ਜਦੋਂ ਚੱਕਵੀ ਤੇ ਚੱਕਵੀ ਦਾ ਮਿਲਾਪ ਹੋਵੇ। ਕਿਉਂਕਿ ਜਿਸ ਵੇਲੇ ਸੂਰਜ ਚੜ੍ਹਦਾ ਹੈ ਤਾਂ ਉਹ ਚੱਕਵੀ ਆਪਣੇ ਪਿਆਰੇ ਚੱਕਵੇ ਨਾਲ ਮਿਲ ਕੇ ਸਾਰਿਆਂ ਦੁੱਖਾਂ ਨੂੰ ਦੂਰ ਕਰ ਲੈਂਦੀ। ਗੁਰਸਿੱਖ ਪ੍ਰੀਤ ਗੁਰੂ ਮੁੱਖ ਲੱਗੈ, ਇਸੇ ਤਰ੍ਹਾਂ ਗੁਰਸਿੱਖ ਦੀ ਪ੍ਰੀਤੀ ਹੈ ਕਿ ਗੁਰਾਂ ਦੇ ਮੂੰਹ ਲੱਗਣਾ, ਭਾਵ ਕਿ ਗੁਰੂ ਦਾ ਦਰਸ਼ਨ ਕਰਕੇ ਗੁਰੂ ਦਾ ਸਿੱਖ ਪ੍ਰਸੰਨ ਹੁੰਦਾ, ਇਹ ਸਿੱਖ ਦੀ ਨਿਸ਼ਾਨੀ ਹੈ। ਚੌਥੀ ਵਾਰੀ ਸਤਿਗੁਰੂ ਨੇ ਗੁਰਸਿੱਖ ਅੱਖਰ ਵਰਤਿਆ। ਦੇਖੋ ਗੁਰਸਿੱਖ ਦੀ ਮਹਿਮਾ ਕਿੰਨੀ ਕਰਨਗੇ ਸਤਿਗੁਰੂ ਕਿ ਗੁਰਸਿੱਖ ਕੀ ਹੁੰਦਾ। ਕਹਿਣ ਨੂੰ ਸਾਰੇ ਕਹਿ ਦਿੰਦੇ ਫਲਾਨਾ ਗੁਰਸਿੱਖ ਹੈ, ਉਹ ਸਿੱਖ ਹੈ ਮਹਾਰਾਜ ਦਾ, ਪਰ ਗੁਰਸਿੱਖ ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ ਤੋਂ ਬਿਨਾਂ ਰਹਿ ਨਾ ਸਕੇ। ਆਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲਾ ਜੀਉ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਭਾਵਨਾ ਦੇ ਨਾਲ ਕਰਨੇ, ਇਹੀ ਗੁਰਸਿੱਖ ਦਾ ਕਰਮ ਹੈ ਸਭ ਤੋਂ ਸ਼੍ਰੋਮਣੀ। ਬਛਰੇ ਪ੍ਰੀਤ ਖੀਰ ਮੁੱਖ ਪਾਏ, ਬਛਰੇ ਪ੍ਰੀਤ ਖੀਰ ਮੁੱਖ ਖਾਏ, ਹਿਰਦੈ ਬਿਰਸੈ ਦੇਖੈ ਮਾਏ। ਜਿਵੇਂ ਮੂੰਹ ਵਿੱਚ ਖੀਰ ਦੇ ਖਾਣ ਨਾਲ, ਖੀਰ ਤੋਂ ਅਰਥ ਇੱਥੇ ਦੁੱਧ ਦਾ ਲੈਣਾ, ਸੋ ਜਿਵੇਂ ਥਣ ਦਾ ਦੁੱਧ ਚੁੰਘਣ ਨਾਲ ਬੱਚੇ ਦੀ ਪ੍ਰੀਤੀ ਹੈ, ਅਤੇ ਆਪਣੀ ਮਾਏ ਤੋਂ ਭਾਵ ਮਾਂ ਗਊ ਨੂੰ ਵੇਖ ਕੇ ਹਿਰਦੇ 'ਚ ਬਿਰਸੈ ਹੁੰਦਾ, ਪ੍ਰਸੰਨ ਹੁੰਦਾ ਹੈ ਬਛੜਾ। ਬਹੁਤ ਹੀ ਜ਼ਿਆਦਾ ਪ੍ਰੀਤੀ, ਜਿਨ੍ਹਾਂ ਨੇ ਗਊਆਂ ਮੱਝਾਂ ਪਾਲੀਆਂ ਉਹਨਾਂ ਨੂੰ ਪਤਾ ਕਿ ਬਛੜੇ ਦੀ ਪ੍ਰੀਤੀ ਕਿੰਨੀ ਹੁੰਦੀ ਗਾਂ ਦੇ ਨਾਲ। ਸਤਿਗੁਰੂ ਨੇ ਬਹੁਤ ਉਦਾਹਰਣਾਂ ਦਿੱਤੀਆਂ ਗੁਰਬਾਣੀ ਦੇ ਅੰਦਰ, ਗਊ ਅਤੇ ਬਛੜੇ ਦਾ ਹੀ ਜ਼ਿਆਦਾ ਦਿੱਤਾ। ਮਹਾਰਾਜ ਹੁਣ ਪੰਜਵੀਂ ਵਾਰ ਕਹਿੰਦੇ ਨੇ, ਗੁਰਸਿੱਖ ਪ੍ਰੀਤ ਗੁਰੂ ਮੁੱਖ ਲਾਏ। ਇਸੇ ਤਰ੍ਹਾਂ ਗੁਰਸਿੱਖ ਦੀ ਗੁਰਾਂ ਨਾਲ ਪ੍ਰੀਤੀ ਹੈ ਕਿ ਗੁਰੂ ਆਪਣੇ ਮੂੰਹ ਨਾਲ ਲਾਉਣ, ਮੈਨੂੰ ਮੇਰੇ ਨਾਲ ਗੁਰੂ ਸਾਹਿਬ ਗੱਲਬਾਤ ਕਰਨ। ਕਹਿੰਦੇ ਫਲਾਨੇ ਨੂੰ ਤਾਂ ਫਲਾਨਾ ਮੂੰਹ ਨਹੀਂ ਲਾਉਂਦਾ, ਜਾਂ ਮੈਂ ਉਹਨੂੰ ਮੂੰਹ ਨਹੀਂ ਲਾਉਣਾ ਹੁਣ ਜਦੋਂ ਆਇਆ। ਪਰ ਗੁਰਸਿੱਖ ਕਹਿੰਦਾ ਹੇ ਸਤਿਗੁਰੂ ਮੈਨੂੰ ਮੂੰਹ ਲਾ ਲਓ ਆਪਣੇ ਸਾਹਮਣੇ ਆਵਾਂ ਤੁਹਾਡੇ, ਮੈਨੂੰ ਬਚਨ ਸੁਣਾ ਦਿਓ, ਕਿਰਪਾ ਕਰਕੇ ਮੇਰਾ ਵੀ ਉਧਾਰ ਕਰ ਦਿਓ ਆਪ। ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨਸ ਜਾਏ ਕੂੜਾ ਕੱਚ ਪਾਚਾ। ਮਾਇਆ ਦੇ ਮੋਹ ਹੋਣ ਕਰਕੇ ਹੋਰ ਸਾਰੀਆਂ ਪ੍ਰੀਤੀਆਂ ਦਾ ਸਾਜੋ ਸਮਾਨ ਕੱਚਾ ਹੈ, ਕਿਉਂਕਿ ਸੰਸਾਰ ਦੇ ਜਿਹੜੇ ਝੂਠੇ ਪਦਾਰਥਾਂ ਦਾ ਪਾਜ ਹੈ ਇਹ ਸਾਰਾ ਹੀ ਕੱਚਾ ਹੈ, ਨਾਸ ਹੋ ਜਾਣ ਵਾਲਾ। ਬਿਨ ਸਜਾਏ ਕੂੜਾ ਕੱਚ ਪਾਚਾ, ਕੱਚਾ ਹੀ ਪਾਜ ਹੈ ਇਹਨਾਂ ਦਾ, ਸਭ ਨਾਸ ਹੋ ਜਾਣ ਵਾਲਾ। ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ। ਸਿੱਖ ਦੇ ਮਨ ਨੂੰ ਸੰਸਾਰਕ ਪਦਾਰਥਾਂ ਵੱਲੋਂ ਤ੍ਰਿਪਤ ਕਰਨ ਵਾਲੇ ਜੋ ਸੱਚੇ ਗੁਰੂ ਨੇ, ਗੁਰਮੁਖ ਜਨਾਂ ਦੀ ਉਹਨਾਂ ਨਾਲ ਪ੍ਰੀਤੀ ਹੈ, ਗੁਰੂ ਦੇ ਨਾਲ ਪ੍ਰੀਤੀ ਹੁੰਦੀ ਹੈ ਗੁਰਮੁਖਾਂ ਦੀ। ਜਿਹੜੇ ਸਤਿਗੁਰੂ ਦੀ ਇੰਨੀ ਰਹਿਮਤ ਹੋਵੇ ਕਿ ਪਦਾਰਥਾਂ ਤੋਂ ਮਨ ਚੁੱਕ ਦਿੰਦੇ ਨੇ ਗੁਰਸਿੱਖ ਦਾ, ਤ੍ਰਿਪਤੀ ਕਰ ਦਿੰਦੇ ਨੇ, ਕਿਉਂਕਿ ਮਨ ਦੇ ਅੰਦਰ ਤ੍ਰਿਪਤੀ ਹੋਣੀ ਬਹੁਤ ਵੱਡੀ ਦਾਤ। ਮਨ ਨੇ ਰੱਜ ਜਾਣਾ, ਸਿਮਰਨ ਕਰੀ ਜਾਣਾ, ਤਮੰਨਾ ਹੀ ਨਾ ਕਰਨੀ ਕੋਈ, ਫਿਰ ਸਤਿਗੁਰੂ ਆਪੇ ਹੀ ਗੁਰਸਿੱਖ ਦੀ ਝੋਲੀ ਭਰਦੇ ਨੇ। ਗੁਰਸਿੱਖ ਨਿਰਿਛਤ ਹੋ ਗਿਆ ਹੈ,